ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ।
ਲੜੀ ਵਾਰ
ਤੇਰੀ ਸੁਖਮਨੀ ਸਾਹਿਬ ਜੀ ਦੀ ਚੱਲ ਰਹੀ ਹੈ, ਨੌਵੀਂ ਅਸ਼ਟਪਦੀ ਛੇ ਪਦੇ ਪਿੱਛੇ ਆਪਾਂ ਵਿਚਾਰ ਕੀਤੇ। ਛੇਵੇਂ ਪਦੇ ਵਿੱਚ ਸਤਿਗੁਰਾਂ ਨੇ ਰਾਮਦਾਸ ਦੀ ਪਰਿਭਾਸ਼ਾ ਦਿੱਤੀ ਦੱਸੀ। ਵੈਸੇ ਰਾਮਦਾਸ ਕੁਝ ਇਹੋ ਜਿਹੇ ਲੋਕ ਵੀ ਨੇ ਜਿਹੜੇ ਮੰਦਰਾਂ ਵਿੱਚ ਨੱਚਦੇ ਨੇ, ਉਹਨਾਂ ਨੂੰ ਰਾਮਦਾਸ ਕਹਿੰਦੇ ਨੇ। ਉਹਨਾਂ ਦਾ ਕੰਮ ਹੈ ਨੱਚਣਾ, ਉਹ ਮੰਦਰਾਂ ਵਿੱਚ ਜਾ ਕੇ ਨੱਚਦੇ ਨੇ, ਪਰ ਉਹਨਾਂ ਦੇ ਅੰਦਰ ਕੇਵਲ ਵਿਖਾਵਾ ਰਹਿ ਗਿਆ ਸੀ। ਸਤਿਗੁਰਾਂ ਨੇ ਅਸਲ ਵਿੱਚ ਰਾਮਦਾਸ ਕੌਣ ਹੈ ਉਹਦੀ ਪਰਿਭਾਸ਼ਾ ਛੇਵੇਂ ਪਦੇ ਵਿੱਚ ਉਹ ਦੱਸੀ, ਉਹ ਆਪਾਂ ਪਿੱਛੇ ਵਿਚਾਰੀ। ਹੁਣ ਸੱਤਵਾਂ ਪਦਾ ਪ੍ਰਾਰੰਭ ਹੋ ਰਿਹਾ। ਜੀਵਨ ਮੁਕਤ ਅਵਸਥਾ ਕਿਹੋ ਜਿਹੀ ਹੁੰਦੀ ਹੈ? ਜੀਵਨ ਮੁਕਤ ਕਿਸ ਨੂੰ ਕਹਿੰਦੇ? ਮਰਨ ਤੋਂ ਬਾਅਦ ਮੁਕਤੀ ਦੀ ਵਾਂਛਾ ਰੱਖਣ ਵਾਲੇ ਕਿ ਅਸੀਂ ਮਰ ਕੇ ਮੁਕਤ ਹੋਵਾਂਗੇ, ਸ਼ਾਇਦ ਉਹ ਕਿਸੇ ਭੁਲੇਖੇ 'ਚ ਜੀ ਰਹੇ। ਮਰਨ ਮੁਕਤ ਕਿਨ ਪਾਈ, ਗੁਰਬਾਣੀ ਦਾ ਫੈਸਲਾ। ਮਰਨ ਤੋਂ ਬਾਅਦ ਮੁਕਤੀ ਕਿਹਨੂੰ ਮਿਲੀ ਤੇ ਉਹਨੇ ਕਿਹਨੇ ਆ ਕੇ ਦੱਸਿਆ ਕਿ ਅਸੀਂ ਮੁਕਤ ਹੋ ਗਏ? ਮਰਨ ਤੋਂ ਬਾਅਦ ਕੌਣ ਆਇਆ ਤੇ ਕਿਹਨੇ ਆ ਕੇ ਆਖਿਆ ਸਾਨੂੰ ਮੁਕਤੀ ਮਿਲ ਗਈ? ਮਹਾਰਾਜ ਜੀ ਦੇ ਬਚਨ ਵੀ ਨੇ, ਕਹਿੰਦੇ ਮਹਾਰਾਜ ਹੇ ਪ੍ਰਭੂ, ਮਰਨ ਤੋਂ ਬਾਅਦ ਜੇ ਮੁਕਤੀ ਦੇਵੇਗਾ ਵੀ ਤੇ ਮੁਕਤ ਨਾ ਜਾਣਾ ਕੋਇਲਾ। ਉਸ ਮੁਕਤੀ ਨੂੰ ਰਸ ਨੂੰ ਕੋਈ ਨਹੀਂ ਜਾਣ ਸਕੇਗਾ। ਜੇ ਮਰਨ ਤੋਂ ਬਾਅਦ ਹੀ ਮੁਕਤੀ ਦਿੱਤੀ ਤੇ ਉਹਦਾ ਰਸ ਕੀ ਮਿਲਣਾ? ਰਸ ਤਾਂ ਜੀਵਦਿਆਂ ਜੀ ਲੈ ਸਕਦੇ। ਮੁਕਤੀ ਦੀ ਪਰਿਭਾਸ਼ਾ ਹੈ ਕਿ ਇਸ ਕਾਇਆ ਵਿੱਚ ਸਰੀਰ ਵਿੱਚ ਰਹਿੰਦੇ ਹੋਇਆਂ ਜੀਵਨ ਮੁਕਤ ਹੋ ਜਾਣਾ। ਉਹ ਮਹਾਰਾਜ ਜੀ ਅੱਜ ਦੇ ਪਾਵਨ ਸੰਬੰਧ ਵਿੱਚ ਪਦੇ ਵਿੱਚ ਦੱਸ ਰਹੇ ਨੇ, ਸਰਵਣ ਕਰੀਏ ਜੀ।
ਪ੍ਰਭ ਕੀ ਆਗਿਆ ਆਤਮ ਹਿਤਾਵੈ।
ਪ੍ਰਭੂ ਦੀ ਆਗਿਆ ਨੂੰ, ਪਰਮੇਸ਼ਰ ਦੇ ਹੁਕਮ ਨੂੰ, ਨਿਰੰਕਾਰ ਦੀ ਆਗਿਆ ਆਤਮ ਹਿਤਾਵੈ। ਆਤਮ ਦਾ ਇੱਥੇ ਅਰਥ ਹੈ ਮਨ। ਹਿਤਾਵੈ ਦਾ ਮਤਲਬ ਹੈ ਹਿਤ ਕਰਨਾ, ਪ੍ਰੇਮ ਕਰਨਾ। ਜਿਹੜਾ ਪਰਮਾਤਮਾ ਦੀ ਆਗਿਆ ਨੂੰ ਆਪਣੇ ਮਨ ਕਰਕੇ ਪ੍ਰੇਮ ਕਰਦਾ, ਉਹਦੀ ਆਗਿਆ ਨੂੰ ਮਨ ਕਰਕੇ ਪ੍ਰੇਮ ਕਰਦਾ ਕਿ ਉਹਦਾ ਹੁਕਮ ਹੈ, ਉਹਦੀ ਆਗਿਆ। ਤੇ ਪਰਮੇਸ਼ਰ ਦੇ ਹੁਕਮ ਨੂੰ, ਉਹਦੀ ਆਗਿਆ ਨੂੰ ਮਨ ਕਰਕੇ ਚੰਗਾ ਸਮਝਦਾ, ਹਿਤਾਵੈ ਹਿਤ ਵਾਲੀ ਸਮਝਦਾ, ਇਹ ਨਿਰੰਕਾਰ ਦੀ ਆਗਿਆ। ਅਸੀਂ ਗੱਲ ਤਾਂ ਕਰ ਦਿੰਦੇ ਹਾਂ ਜੀ ਹੁਕਮ ਹੈ ਪਰਮਾਤਮਾ ਦਾ, ਹੁਕਮ ਕਹਿ ਤਾਂ ਦਿੰਦੇ ਹਾਂ, ਪਰ ਜੇ ਉਹ ਕਿਸੇ ਦੂਜੇ ਨਾਲ ਵਰਤੇ ਤੇ ਸ਼ਾਇਦ ਉਦੋਂ ਹੀ ਕਹਿੰਦੇ ਆ, ਆਪਣੇ ਨਾਲ ਵਰਤੇ ਤਾਂ ਸਮੱਸਿਆ ਬਣ ਗਈ, ਦੁੱਖ ਬਣ ਗਿਆ। ਸਭ ਕੁਝ ਹੁਕਮ ਵਿੱਚ ਵਰਤ ਰਿਹਾ ਔਰ ਉਸ ਹੁਕਮ ਨੂੰ ਆਪਣੇ ਮਨ ਕਰਕੇ ਪ੍ਰੇਮ ਕਰੇ, ਹਿਰਦੇ ਕਰ, ਆਤਮ ਹਿਤਾਵੈ, ਹਿਰਦੇ ਕਰਕੇ ਹਿਤ ਕਰੇ, ਮਨ ਕਰਕੇ ਪ੍ਰੇਮ ਕਰੇ, ਪ੍ਰਭੂ ਦੀ ਆਗਿਆ। ਇਸ ਪੰਗਤੀ ਨੂੰ ਸਮਝਣਾ ਹੋਵੇ, ਇਸੇ ਪੰਗਤੀ ਦੇ ਨਾਲ ਮਿਲਦੀ ਜੁਲਦੀ ਪੰਗਤੀ ਹੈ। ਸਪਸ਼ਟ ਲਫ਼ਜ਼ਾਂ ਵਿੱਚ ਉੱਥੇ ਕਿਹਾ, ਤੇਰਾ ਕੀਆ ਮਿੱਠਾ ਲੰਘੈ, ਤੇਰਾ ਕੀਆ ਮਿੱਠਾ ਲੰਘੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਤੀ ਤਵੀ ਤੇ ਬੈਠੇ। ਆ 22 ਤਰੀਕ ਨੂੰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ। ਹਰ ਕਲੋਨੀ ਵਿੱਚ, ਹਰ ਨਗਰ ਵਿੱਚ, ਹਰ ਮਹੱਲੇ ਵਿੱਚ 40 ਦਿਨਾਂ ਦੇ ਸੁਖਮਨੀ ਸਾਹਿਬ ਦੇ ਜਾਪ ਹੋ ਰਹੇ। ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਤੇ ਸਾਹਿਬ ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਹੇ ਪ੍ਰਭੂ, ਤੇਰਾ ਕੀਤਾ ਹੋਇਆ ਮਿੱਠਾ ਲੈ। ਇਹ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ। ਤੇਰਾ ਕੀਤਾ ਹੋਇਆ ਹੇ ਪ੍ਰਭੂ ਮੈਨੂੰ ਮਿੱਠਾ ਲੈ, ਜੋ ਤੂੰ ਕੀਤਾ। ਸਾਡਾ ਕੋਈ ਪਿਆਰਾ, ਇੱਕ ਛੋਟਾ ਜਿਹਾ ਬੱਚਾ ਵੀ ਹੋਵੇ ਨਾ, ਜਿਹਦੇ ਨਾਲ ਸਾਡਾ ਬੜਾ ਹਿੱਤ ਹੈ, ਸਾਡਾ ਬੱਚਾ ਉਹ ਘਰ ਵਿੱਚ ਕਿਸੇ ਵਸਤੂ ਨੂੰ ਭਾਵੇਂ ਖਰਾਬ ਵੀ ਕਰਦਾ ਹੋਵੇ ਨਾ ਤੇ ਸਾਨੂੰ ਬੜਾ ਪਿਆਰਾ ਲੱਗਦਾ ਤੇ ਘੁੱਟ ਕੇ ਜਾ ਕੇ ਉਹਨੂੰ ਗਲਵੱਕੜੀ ਵਿੱਚ ਲੈ ਕੇ ਲਾਡ ਲੜਾਉਂਦੇ ਭਾਵੇਂ ਉਹ ਕਿਸੇ ਚੀਜ਼ ਦਾ ਨੁਕਸਾਨ ਨਹੀਂ ਕਰਦਾ ਹੋਵੇ ਹੱਥ ਵਿੱਚ ਆਟਾ ਫੜਿਆ ਹੋਇਆ ਭਾਵੇਂ ਉਸ ਆਟੇ ਨੂੰ ਤੋੜ ਤੋੜ ਕੇ ਸੁੱਟਦਾ ਹੀ ਹੋਵੇ ਓਦਾਂ ਅਸੀਂ ਕਹਿੰਦੇ ਹਾਂ ਅੰਨ ਦੇਵਤਾ ਪਰ ਜੇ ਇੱਕ ਬੱਚਾ ਜੇ ਉਸ ਅੰਨ ਨੂੰ ਰੋਲ ਵੀ ਰਿਹਾ ਹੋਵੇ ਆਟੇ ਨੂੰ ਤੇ ਅਸੀਂ ਲਾਡ ਕਰੇ ਪੁਲਾਰ ਕਰੇ ਕਿਉਂ ਉਹਦੇ ਨਾਲ ਪਿਆਰ ਪਿਆਰੇ ਨਿਰੰਕਾਰ ਪ੍ਰਮਾਤਮਾ ਨਾਲ ਜਦੋਂ ਕਿਸੇ ਜੀਵਨ ਮੁਕਤ ਅਵਸਥਾ ਦੇ ਧਾਰਨੀ ਗੁਰਮੁਖ ਦਾ ਪਿਆਰ ਪੈ ਜਾਂਦਾ ਫਿਰ ਉਸ ਪਿਆਰੇ ਦੀਆਂ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਉਹ ਪਿਆਰਾ ਪ੍ਰਮਾਤਮਾ ਜੋ ਕਰਦਾ ਸਭ ਚੰਗਾ ਲੱਗਦਾ ਉਹਦਾ ਸਭ ਕੀਤਾ ਹੋਇਆ ਪ੍ਰਵਾਨ ਹੁੰਦਾ ਇਹ ਪ੍ਰਮਾਤਮਾ ਕਰ ਰਿਹਾ ਔਰ ਉਹਨੂੰ ਮਨ ਕਰਕੇ ਹਿੱਤ ਵੀ ਕਰਦਾ ਮਿੱਠਾ ਵੀ ਲੱਗਦਾ ਕਹਿੰਦੇ ਇਸ ਤਰ੍ਹਾਂ ਦੀ ਜਿਨ੍ਹਾਂ ਦੀ ਅਵਸਥਾ ਹੈ
ਜੀਵਨ ਮੁਕਤ ਸੋ ਕਹਾਵੇ
ਉਹੀ ਜੀਵਨ ਮੁਕਤ ਕਹਾ ਸਕਦਾ ਜਿਹਨੂੰ ਰੱਬ ਦੀ ਆਗਿਆ ਚੰਗੀ ਲੱਗਦੀ ਹੈ ਜਿਹਨੂੰ ਪ੍ਰਮਾਤਮਾ ਦਾ ਹੁਕਮ ਚੰਗਾ ਲੱਗਦਾ ਅਸਲ ਵਿੱਚ ਉਹੀ ਜੀਵਨ ਮੁਕਤ ਕਹਾਉਂਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਵਨ ਮੁਕਤ ਦੀ ਪਰਿਭਾਸ਼ਾ ਦੇ ਰਹੇ ਦੱਸ ਰਹੇ ਉਹੀ ਜੀਵਨ ਮੁਕਤ ਜਿਹਨੂੰ ਉਹਦਾ ਹੁਕਮ ਚੰਗਾ ਲੱਗਦਾ ਆਗਿਆ ਚੰਗੀ ਲੱਗਦੀ ਤੇ ਜਿਹਨੂੰ ਉਹਦਾ ਹੁਕਮ ਚੰਗਾ ਹੀ ਨਹੀਂ ਲੱਗਦਾ ਜਿਹੜਾ ਕਹਿੰਦਾ ਰੱਬ ਨੇ ਚੰਗਾ ਨਹੀਂ ਕੀਤਾ ਪ੍ਰਮਾਤਮਾ ਨੇ ਮਾੜਾ ਕੀਤਾ ਉਹ ਜੀਵਨ ਮੁਕਤ ਕਿਵੇਂ ਹੋ ਸਕਦਾ ਜਿਹੜਾ ਨਿਰੰਕਾਰ ਪ੍ਰਮਾਤਮਾ ਦੀ ਕਰਨੀ ਉੱਤੇ ਦੋਸ਼ ਲਾਈ ਜਾਵੇ ਉਹ ਕਿਵੇਂ ਜੀਵਨ ਮੁਕਤ ਹੋ ਸਕਦਾ ਜੀਵਨ ਮੁਕਤੀ ਉਹ ਹੈ ਮਹਾਰਾਜ ਜੀ ਕਹਿੰਦੇ ਸਪਸ਼ਟ ਲਫ਼ਜ਼ਾਂ 'ਚ ਕਹਿ ਰਹੇ ਨੇ ਜੀਵਨ ਮੁਕਤ ਸੋ ਕਹਾਵੇ ਉਹੀ ਜੀਵਨ ਮੁਕਤ ਹੈ ਜਿਹੜਾ ਉਸ ਪ੍ਰਮਾਤਮਾ ਦੀ ਆਗਿਆ ਨੂੰ ਮਿੱਠਾ ਕਰਕੇ ਮਨ ਉਹਦੇ ਹੁਕਮ ਨੂੰ ਮਿੱਠਾ ਕਰਕੇ ਹਿੱਤ ਕਰਕੇ ਮਨ ਵਿੱਚ ਪ੍ਰੇਮ ਕਰਦਾ ਹਿਤਾਵੈ ਦਾ ਮਤਲਬ ਪ੍ਰੇਮ ਕਰਦਾ ਹਿੱਤ ਕਰਦਾ ਉਹੀ ਅਸਲ ਵਿੱਚ ਜੀਵਨ ਮੁਕਤ ਹੈ ਫਿਰ ਉਸ ਜੀਵਨ ਮੁਕਤ ਦੀ ਅਵਸਥਾ ਕਿਹੋ ਜੀ ਹੈ ਕਿਸ ਤਰ੍ਹਾਂ ਦੀ ਅਵਸਥਾ ਵਿੱਚ ਰਹਿੰਦਾ ਉਹ ਜੀਵਨ ਮੁਕਤ ਜਿਹੜਾ ਗੁਰਮੁਖ ਹੈ ਉਹ ਕਿਸ ਤਰ੍ਹਾਂ ਦੀ ਅਵਸਥਾ ਵਿੱਚ ਟਿਕਦਾ ਉਹ ਅਗਲੀਆਂ ਪੰਕਤੀਆਂ 'ਚ ਦੱਸਦੇ ਹਨ
ਤੈਸਾ ਹਰਖ ਤੈਸਾ ਉਸ ਸੋਗ
ਹਾਂ ਉਹਦੇ ਵਾਸਤੇ ਉਹੋ ਜਿਹੀ ਖੁਸ਼ੀ ਹੈ ਉਹੋ ਜਿਹੀ ਦੁੱਖ ਜਿਹੋ ਜਿਹੀ ਖੁਸ਼ੀ ਉਹੋ ਜਿਹੀ ਦੁੱਖ ਹਰਖ ਤੇ ਸੋਗ ਦੋਵਾਂ ਵਿੱਚ ਇੱਕੋ ਜਿਹੀ ਸਮਾਨ ਦ੍ਰਿਸ਼ਟੀ ਹੈ ਖੁਸ਼ੀ ਦੇ ਆਉਂਦਿਆਂ ਖੁਸ਼ ਨਹੀਂ ਹੁੰਦਾ ਗਮ ਦੇ ਆਉਂਦਿਆਂ ਗਮਗੀਨ ਨਹੀਂ ਖੁਸ਼ੀ ਤੇ ਦੁੱਖ ਵਿੱਚ ਹਰਖ ਤੇ ਸੋਗ ਵਿੱਚ ਇੱਕੋ ਜਿਹਾ ਰਹਿੰਦਾ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਦੁੱਖ ਤੇ ਸੁੱਖ ਵਿੱਚ ਇੱਕੋ ਜਿਹੀ ਗਿਆਨਮਈ ਬਿਰਤੀ ਰੱਖੇ ਇਹ ਜੀਵਨ ਮੁਕਤ ਦੀ ਅਵਸਥਾ ਦੱਸ ਰਹੇ ਨੇ ਗੁਰੂ ਸਾਹਿਬ ਤੱਤੀ ਤਵੀ ਸੱਠ ਖੰਡ ਹਰਿਮੰਦਰ ਸਾਹਿਬ ਦੇ ਵਿੱਚ ਵਿਛੀ ਹੋਈ ਰੇਸ਼ਮ ਦੀ ਗੱਦੀ ਉੱਥੇ ਬੈਠਿਆਂ ਜੋ ਆਨੰਦ ਹੈ ਉਹ ਤਪਦੀ ਤਵੀ ਤੇ ਬੈਠਿਆਂ ਵੀ ਆਨੰਦ ਹੈ ਦੋਹਾਂ 'ਚ ਫਰਕ ਨਹੀਂ ਹਾਲਾਂਕਿ ਉੱਥੇ ਸੋਗ ਦੁੱਖ ਦਿੱਤਾ ਜਾ ਰਿਹਾ ਬਲਦਾ ਸੜਦਾ ਰੇਤਾ ਤਨ ਤੇ ਪਾਇਆ ਜਾ ਰਿਹਾ ਦੂਜੇ ਪਾਸੇ ਇਤਰ ਫੁਲੇਲ ਦੀ ਸੁਗੰਧੀ ਦਿੱਤੀ ਜਾ ਰਹੀ ਹੈ ਪਰ ਦੋਹਾਂ ਵਿੱਚ ਇੱਕੋ ਸਮਾਨ ਬਿਰਤੀ ਹਰਖ ਤੇ ਸੋ ਇਸੇ ਅਵਸਥਾ ਨੂੰ ਇਸ ਕੇਵਲ ਮੁਕਤੀ ਦਾ ਜੀਵਨ ਮੁਕਤੀ ਦਾ ਜ਼ਿਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਰਾਗ ਸੋਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਜਿਹੜਾ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ ਤੇ ਸੁਖ ਨਾਲ ਸਰੇ ਨਾ ਕਰੇ ਅੱਜ ਸਾਡੇ ਸਮਾਜ ਵਿੱਚ ਸਾਨੂੰ ਬੜਾ ਕੁਝ ਵੇਖਣ ਨੂੰ ਮਿਲਿਆ। ਕਿਹਾ ਜਾਂਦਾ ਹੈ ਇਹ ਅਮਕੇ ਸੰਤ ਨੇ ਔਰ ਜੀਵਨ ਮੁਕਤ ਨੇ, ਜੀਵਨ ਮੁਕਤ। ਪਰ ਵੇਖਣ ਵਿੱਚ ਆਉਂਦਾ ਕਿ ਜਿਨ੍ਹਾਂ ਨੂੰ ਜੀਵਨ ਮੁਕਤ ਦੱਸਿਆ ਜਾਂਦਾ ਉਹ ਖੁਸ਼ੀ ਵਿੱਚ ਖੁਸ਼ ਨੇ ਤੇ ਦੁੱਖ ਵੇਲੇ ਦੁਖੀ। ਜੀਵਨ ਮੁਕਤ ਅਵਸਥਾ ਦੀ ਪਰਿਭਾਸ਼ਾ ਸਮਝਣੀ ਹੋਵੇ ਤਾਂ ਕਲਗੀਧਰ ਪੰਥ ਦੇ ਵਾਲੀ ਪਾਤਸ਼ਾਹ ਦਾ ਜੀਵਨ ਵੇਖੋ। ਚਾਰੇ ਪੁੱਤਰ ਜੰਗ ਦੇ ਮੈਦਾਨ ਵਿੱਚ ਦੋ ਸ਼ਹੀਦ ਹੋ ਗਏ, ਦੋਹਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਪਰ ਮਨ ਦੀ ਅਵਸਥਾ ਜਿਉਂ ਕਿ ਤਿਉਂ, ਉਹਦੇ ਵਿੱਚ ਕੋਈ ਗੜਬੜਾਹਟ ਨਹੀਂ, ਕੋਈ ਬਦਲਾਅ ਨਹੀਂ। ਮਨ ਦੀ ਅਵਸਥਾ ਉਸੇ ਤਰ੍ਹਾਂ ਚੜ੍ਹਦੀ ਕਲਾ। ਆਨੰਦਪੁਰ ਸਾਹਿਬ ਦੇ ਮਹੱਲਾ ਵਿੱਚ, ਸ਼ਾਹੀ ਮਹੱਲਾ ਵਿੱਚ ਜੋ ਸੁੱਖ ਤੇ ਆਨੰਦ ਸੀ, ਉਹੀ ਸੁੱਖ ਤੇ ਆਨੰਦ ਪੋਹ ਦੀਆਂ ਸਰਦ ਰਾਤਾਂ ਵਿੱਚ, ਤਨ ਤੇ ਪੂਰਾ ਕੱਪੜਾ ਨਹੀਂ, ਪੈਰਾਂ ਚ ਜੋੜਾ ਨਹੀਂ, ਮਾਛੀਵਾੜੇ ਦੇ ਜੰਗਲ ਵਿੱਚ ਪਏ ਟਿੰਡ ਦਾ ਸਰਾਣਾ ਲਾਈ, ਉਹ ਸੁੱਖ ਉੱਥੇ ਵੀ ਉਹੀ ਆਨੰਦ। ਜੋ ਆਨੰਦ ਆਨੰਦਪੁਰ ਸਾਹਿਬ ਦੇ ਮਹੱਲਾ ਵਿੱਚ ਆ, ਉਹ ਟਿੰਡ ਦਾ ਸਰਾਣਾ ਲਾਈ ਬੈਠੇ ਨੇ। ਨਾ ਬਾਜ, ਨਾ ਤਾਜ, ਨਾ ਘੋੜਾ, ਨਾ ਫੌਜਾਂ, ਨਾ ਲਸ਼ਕਰ, ਉਹੀ ਆਨੰਦ ਉੱਥੇ ਵੀ। ਔਰ ਬੜੇ ਸੁਰਖਰੂ ਹੋ ਕੇ ਪੈਰ ਗੋਡੇ ਤੇ ਰੱਖ ਕੇ ਲੇਟੇ ਹੋਏ ਨੇ ਔਰ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਖੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਤੇ ਰਹਿਣਾ, ਐਸੇ ਪਰਮ ਆਨੰਦ ਦੇ ਵਿੱਚ ਵਲੀਨ, ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ, ਉਹਦੇ ਸ਼ੁਕਰਾਨੇ ਦੇ ਰੰਗ ਵਿੱਚ ਰੰਗੇ ਹੋਏ। ਇੱਥੇ ਮਹਾਰਾਜ ਜੀ ਕਹਿੰਦੇ ਤੈਸਾ ਹਰਖ ਤੈਸਾ ਉਸ ਸੋ। ਜੀਵਨ ਮੁਕਤ ਜਿਹਦੀ ਅਵਸਥਾ ਹੈ, ਉਹਦੀ ਅਵਸਥਾ ਇਹ ਹੈ ਕਿ ਹਰਖ ਤੇ ਸੋ ਉਹ ਦੋਨਾਂ ਨੂੰ ਇੱਕੋ ਜਿਹਾ ਕਰਕੇ ਵੇਖਦਾ ਜਾਣਦਾ ਹੈ।
ਸਦਾ ਆਨੰਦ ਤਹਿ ਨਹੀਂ ਵਿਯੋਗ।
ਬੜੇ ਕਮਾਲ ਦਾ ਵਚਨ ਗੁਰੂ ਅਰਜਨ ਸਾਹਿਬ ਕਹਿ ਰਹੇ, ਪੜ੍ਹ ਦਈਏ ਤੇ ਸਰਲ ਤਰੀਕੇ ਨਾਲ ਪੜ੍ਹ ਕੇ ਲੰਘ ਜਾਈਏ, ਪਰ ਵਿਚਾਰੀਏ ਤੇ ਡੂੰਘਾਈ ਦਾ ਪਤਾ ਲੱਗਾ। ਸਦਾ ਆਨੰਦ ਯਾਨੀ ਕਿ ਜਿਹੜੀ ਉਹ ਦਵੰਦ ਦੀ ਬਿਰਤੀ ਹੈ ਨਾ, ਦਵੰਦ ਦੀ ਅਵਸਥਾ ਜਿੱਥੇ ਹਰ ਸੋਗ ਮਾਨ ਉਪਮਾਨ, ਇਹ ਜਿਹੜਾ ਦਵੰਦ ਭਾਵ ਹੈ, ਇਸ ਤੋਂ ਪਰੇ ਉੱਤੇ ਇੱਕ ਅਵਸਥਾ ਹੈ ਜਿੱਥੇ ਸਦਾ ਹੀ ਆਨੰਦ ਹੈ। ਜਿੱਥੇ ਹਰ ਸੋਗ ਤੋਂ ਦਵੰਦ ਤੋਂ ਉੱਪਰ ਉੱਠ ਗਏ, ਦੋ ਤੋਂ ਉੱਤੇ ਉੱਠ ਗਏ, ਜਦੋਂ ਦਵੰਦ ਤੋਂ ਉੱਪਰ ਉੱਠ ਗਏ, ਦੋ ਤੋਂ ਉੱਪਰ ਉੱਠ ਗਏ, ਉੱਥੇ ਫਿਰ ਸਦਾ ਹੀ ਆਨੰਦ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਉੱਥੇ ਸਦਾ ਹੀ ਆਨੰਦ ਹੈ। ਉਰੇ ਆਨੰਦ ਕੋਈ ਐਸਾ ਆਨੰਦ ਨਹੀਂ ਜੋ ਆ ਕੇ ਚਲਾ ਜਾਏਗਾ, ਇਹ ਸਦਾ ਦਾ ਆਨੰਦ ਹੈ, ਸਦਾ ਰਹਿਣ ਵਾਲਾ। ਜੋ ਦਵੰਦ ਤੋਂ ਉੱਪਰ ਉੱਠ ਕੇ ਪ੍ਰਾਪਤ ਹੁੰਦਾ, ਉੱਪਰ ਜਾ ਕੇ ਜਦੋਂ ਉਸ ਅਵਸਥਾ ਵਿੱਚ ਟਿਕਾ ਹੁੰਦਾ ਤੇ ਉੱਥੇ ਫਿਰ ਸਦਾ ਹੀ ਆਨੰਦ ਹੈ। ਔਰ ਉਸ ਆਨੰਦ ਵਿੱਚ ਟਿਕ ਕੇ ਨਹੀਂ ਵਿਯੋਗ, ਕਹਿੰਦੇ ਉਸ ਪਰਮਾਤਮਾ ਨਾਲੋਂ ਵਿਛੋੜਾ ਹੁੰਦਾ ਹੀ ਨਹੀਂ, ਉਹਦੇ ਨਾਲ ਕਦੇ ਵੀ ਵਿਛੋੜਾ ਨਹੀਂ ਹੁੰਦਾ, ਮਿਲੇ ਹੀ ਰਹਿੰਦੇ ਨੇ। ਜਦੋਂ ਮਿਲੇ ਰਹਿੰਦੇ ਨੇ ਫਿਰ ਸਦਾ ਆਨੰਦ ਬਣਿਆ ਰਹਿੰਦਾ। ਨਹੀਂ ਵਿਯੋਗ, ਉਸ ਪਾਰ ਬ੍ਰਹਮ ਪਰਮਾਤਮਾ ਵਿੱਚ ਮਿਲ ਕੇ ਫਿਰ ਉਹਨਾਂ ਦਾ ਕਦੇ ਵਿਛੋੜਾ ਨਹੀਂ, ਉਹ ਕਦੇ ਨਹੀਂ ਵਿਛੜ। ਮਹਾਰਾਜ ਜੀ ਦੇ ਬਚਨ ਨੇ ਜਿਹੜੇ ਉਸ ਪਰਮੇਸ਼ਰ ਵਿੱਚ ਮਿਲ ਗਏ, ਰਾਂਡ ਨਾ ਮੈਲੇ ਵੇਸੇ, ਉਹਨਾਂ ਦਾ ਨਾ ਵੇਸ ਮਲੀਨ ਹੁੰਦਾ ਤੇ ਨਾ ਹੀ ਉਹ ਜੀਵ ਰੂਪੀ ਇਸਤਰੀਆਂ ਉਸ ਪਰਮਾਤਮਾ ਤੋਂ ਵਿਛੜਦੀਆਂ ਨੇ, ਸਦਾ ਹੀ ਮਿਲੀਆਂ ਰਹਿੰਦੀਆਂ। ਹਾਂਜੀ,
ਤੈਸਾ ਸਵਰਨ ਤੈਸੀ ਉਸ ਮਾਟੀ।
ਇਹ ਦ੍ਰਿਸ਼ਟੀ ਹੈ ਉਹਨਾਂ ਦੀ, ਸਮ ਦ੍ਰਿਸ਼ਟੀ ਕਹਿੰਦੇ ਰਹਿੰਦੇ। ਔਰ ਇਸ ਸਮ ਦ੍ਰਿਸ਼ਟੀ ਨਾਲ ਉਹ ਮਿੱਟੀ ਤੇ ਸੋਨਾ ਦੋਵਾਂ ਨੂੰ ਇੱਕੋ ਜਿਹਾ ਕਰਕੇ ਵੇਖਦੇ, ਪੈਸਾ ਸਵਰਨ, ਪੈਸੀ ਉਸ ਮਿੱਟੀ, ਸਵਰਨ ਸੋਨੇ ਨੂੰ ਕਹਿੰਦੇ। ਸੋਨਾ ਤੇ ਮਿੱਟੀ ਦੋਵੇਂ ਇੱਕੋ ਜਿਹੇ ਹੀ ਲੱਗਦੇ, ਜੈਸਾ ਸੋਨਾ ਤੈਸੀ ਨੇ ਸਮ ਦ੍ਰਿਸ਼ਟੀ। ਸੋਨਾ ਵੇਖ ਕੇ ਉਹਨਾਂ ਦੀ ਅੱਖਾਂ ਚ ਚਮਕ ਨਹੀਂ ਆ ਜਾਂਦੀ, ਇਹ ਮੇਰਾ ਹੋਣਾ ਚਾਹੀਦਾ, ਤੇ ਮਿੱਟੀ ਵੇਖ ਕੇ ਗਿਲਾਨੀ ਨਹੀਂ ਆ ਜਾਂਦੀ, ਇਹ ਛੱਡ ਦੇਣੀ ਚਾਹੀਦੀ। ਜਿਹੋ ਜਿਹਾ ਸੋਨਾ ਉਹੋ ਜਿਹੀ ਮਿੱਟੀ, ਬੜੀ ਔਖੀ ਅਵਸਥਾ ਹੈ। ਸਾਡੀ ਦ੍ਰਿਸ਼ਟੀ ਵਿੱਚ ਤਾਂ ਇੱਕ ਰੁਪਈਆ ਵੀ ਪਿਆ ਹੋਵੇ, ਮਿੱਟੀ ਤੇ ਰੁਪਈਏ ਵਿੱਚ ਵੀ ਸਾਨੂੰ ਫਰਕ ਨਜ਼ਰ ਆਉਂਦਾ, ਪਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕੋ। ਲੱਖਾਂ ਟਨ ਸੋਨਾ ਪਿਆ ਹੋਵੇ ਕੋਲ, ਬਿਨਾਂ ਦ੍ਰਿਸ਼ਟੀ ਕੀਤਿਆਂ ਕੋਲੋਂ ਲੰਘ ਜਾਂਦਾ, ਤਾਂ ਹੀ ਨਹੀਂ ਕੋਈ ਇੱਛਾ ਹੀ ਨਹੀਂ, ਕਿਆ ਕਰਨਾ। ਅੱਸੀ ਲੱਖ ਰੁਪਈਆ ਕੋਈ ਥੋੜਾ ਨਹੀਂ, 80 ਲੱਖ ਰੁਪਈਆ ਉਸ ਸਮੇਂ ਜਦੋਂ 80 ਰੁਪਈਏ ਦੀ ਵੀ ਬੜੀ ਵੈਲਿਊ ਸੀ, 80 ਰੁਪਈਆ ਵੀ ਅੱਜ ਦੇ 80,000 ਦੇ ਸਮਾਨ ਸਮਝਿਆ ਜਾਂਦਾ। ਉਸ ਸਮੇਂ 80 ਲੱਖ ਤੋਂ ਵੀ ਵੱਧ ਸੰਪਦਾ ਵਿਭੂਤੀ ਖਜ਼ਾਨੇ ਚੋਂ ਕਢਾ ਕੇ ਸਤਲੁਜ ਦਰਿਆ ਵਿੱਚ ਭੇਟ ਕਰ ਦੇਣਾ, ਇਹ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨ ਮੁਕਤ ਅਵਸਥਾ ਦੀ ਨਿਸ਼ਾਨੀ। 80 ਲੱਖ ਰੁਪਏ ਦਾ ਖਜ਼ਾਨਾ ਕਢਾ ਕੇ ਖਜ਼ਾਨੇ ਚੋਂ ਦਬਾ ਦਿੱਤਾ ਸਤਲੁਜ ਦਰਿਆ ਦੇ ਵਿੱਚ, ਚਾਹੀਦਾ ਹੀ ਇਹ ਹੈ ਅਵਸਥਾ। ਪੈਸਾ ਸਵਰਨ, ਪੈਸਾ ਪੈਸੀ ਉਸ ਮਿੱਟੀ, ਕਹਿੰਦੇ ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਹੈ, ਇੱਕੋ ਜੀ ਸਮਾਨ ਬਿਰਤੀ ਰੱਖਦੇ ਹਨ।
ਪੈਸਾ ਅੰਮ੍ਰਿਤ ਤੈਸੀ ਬਿਖ ਖਾਟੀ,
ਪੈਸਾ ਹੀ ਉਹਨਾਂ ਵਾਸਤੇ ਅੰਮ੍ਰਿਤ ਮਿੱਠਾ ਹੈ। ਅੰਮ੍ਰਿਤ ਦਾ ਮਤਲਬ ਇੱਥੇ ਉਹ ਅੰਮ੍ਰਿਤ ਨਹੀਂ ਜੋ ਨਾਮ ਅੰਮ੍ਰਿਤ ਦੀ ਗੱਲ, ਅੰਮ੍ਰਿਤ ਦਾ ਇੱਥੇ ਮਤਲਬ ਮਿੱਠਾ। ਮਿੱਠਾ ਵੀ ਉਹਨਾਂ ਵਾਸਤੇ ਉਹੋ ਜਿਹਾ, ਉਹੋ ਜਿਹਾ ਹੀ ਪੈਸੀ ਬਿਖ ਖਾਟੀ, ਜ਼ਹਿਰੀਲੀ ਜਿਹੜੀ ਬਿਖ ਹੈ, ਖਾਟੀ ਦਾ ਮਤਲਬ ਕੌੜੀ, ਹਿੰਦੀ ਵਿੱਚ ਖਾਟੀ ਦਾ ਮਤਲਬ ਹੁੰਦਾ ਕਟੂ, ਕਟੂ ਦਾ ਮਤਲਬ ਹੁੰਦਾ ਕੌੜਾ, ਪੰਜਾਬੀ ਵਿੱਚ ਖਾਟੀ ਕਹਿ ਦਿੰਦੇ ਨੇ ਖੱਟੇ, ਪਰ ਇੱਥੇ ਖਾਟੀ ਕਟੂ ਤੋਂ ਜਾ ਕੇ ਸੰਬੋਧਨ ਹੁੰਦੀ ਹੈ ਕੌੜੀ। ਕਹਿੰਦੇ ਤੈਸੀ ਕੌੜੀ, ਕੌੜਾ ਜ਼ਹਿਰ ਤੇ ਮਿੱਠਾ ਅੰਮ੍ਰਿਤ ਉਹਨਾਂ ਦੇ ਇੱਕ ਜੈਸਾ ਹੈ, ਇੱਕੋ ਜਿਹੀ ਬਿਰਤੀ ਉਹਨਾਂ ਵਾਸਤੇ ਇੱਕੋ ਜਿਹਾ। ਉਹ ਜ਼ਹਿਰੀਲੀ ਬਿਖ ਨੂੰ, ਕੌੜੀ ਬਿਖ ਨੂੰ ਔਰ ਮਿੱਠੇ ਜੈਸੇ ਅੰਮ੍ਰਿਤ ਨੂੰ ਇੱਕੋ ਜਿਹਾ ਸਮਝਦੇ ਨੇ, ਦੋਹਾਂ ਦੇ ਵਿੱਚ ਇਹ ਸਮ ਦ੍ਰਿਸ਼ਟੀ ਹੈ, ਸਮਾਨ ਦ੍ਰਿਸ਼ਟੀ ਹੈ ਉਹਨਾਂ ਦੀ। ਹਾਂਜੀ,
ਤੈਸਾ ਮਾਨ ਤੈਸਾ ਅਭਿਮਾਨ,
ਔਰ ਉਹਨਾਂ ਦਾ ਕੋਈ ਮਾਣ ਕਰ ਜਾਏ, ਸਤਿਕਾਰ ਕਰ ਜਾਏ, ਫੁੱਲਾਂ ਦਾ ਹਾਰ ਪਾ ਜਾਏ, ਉਪਮਾ ਕਰ ਜਾਏ, ਸੁਜਸ ਕਰ ਜਾਏ, ਉਹਨਾਂ ਵਾਸਤੇ ਉਹ ਵੀ ਤੈਸਾ ਹੀ ਹੈ, ਜੈਸਾ ਉਹਨਾਂ ਵਾਸਤੇ ਅਭਿਮਾਨ ਕੋਈ ਉਹਨਾਂ ਦਾ ਅਪਮਾਨ ਕਰ ਜਾਏ। ਅਪਮਾਨ ਦਾ ਮਤਲਬ ਇੱਥੇ ਅਪਮਾਨ ਕਰਾਂ, ਅਪਮਾਨ ਕਰਕੇ ਉਹਨਾਂ ਨੂੰ ਦੋ ਗਾਲਾਂ ਕੱਢ ਜੇ, ਕੋਈ ਨਿੰਦਾ ਕਰ ਜੇ ਉਹਨਾਂ ਦੀ, ਉਹਨਾਂ ਵਾਸਤੇ ਜੈਸਾ ਉਹ ਅਪਮਾਨ ਹੈ ਉਹੋ ਜੀ ਦੀ ਉਹਨਾਂ ਦਾ ਅਪਮਾਨ। ਉਪਮਾਨ ਅਪਮਾਨ ਵਿੱਚ ਜੋ ਕੀਤਾ ਜਾਏ ਉਹ ਅਪਮਾਨ ਹੈ, ਔਰ ਮਾਣ ਵਿੱਚ ਜੋ ਕੀਤਾ ਜਾਏ ਉਹ ਮਾਣ ਹੈ, ਸਨਮਾਨ ਹੈ। ਜੇ ਅਪਮਾਨ ਵਿੱਚ ਜੋ ਕੀਤਾ ਜਾਏਗਾ, ਜੋ ਆਪਣੇ ਅੰਦਰ ਅਪਮਾਨ ਧਾਰ ਕੇ ਕਰੇਗਾ, ਉਹ ਅਪਮਾਨ ਹੀ ਹੋਵੇਗਾ। ਇਸ ਕਰਕੇ ਉਹਨਾਂ ਵਾਸਤੇ ਮਾਣ ਅਪਮਾਨ ਦੋਵੇਂ ਇੱਕ ਸਮਾਨ ਹਨ।
ਤੈਸਾ ਰੰਕ ਤੈਸਾ ਰਾਜਾਨ,
ਉਹਦੇ ਸਮ ਦ੍ਰਿਸ਼ਟੀ ਆ ਉਹਨਾਂ ਦੀ, ਜਿਹੋ ਜਿਹਾ ਭਿਖਾਰੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਉਹੋ ਜਿਹਾ ਰਾਜ ਹੈ। ਰਾਜਾ ਤੇ ਭਿਖਾਰੀ ਦੋਹਾਂ ਨੂੰ ਇੱਕੋ ਜਿਹਾ ਵੇਖਦੇ ਨੇ, ਇੱਕ ਸਮਾਨ, ਦੋਹਾਂ ਵਿੱਚ ਉਹਨਾਂ ਨੂੰ ਫਰਕ ਨਜ਼ਰ ਨਹੀਂ ਆਉਂਦਾ। ਰੰਕ ਤੇ ਰਾਜਾ ਦੋਵੇਂ ਇੱਕੋ ਜਿਹੇ ਨਜ਼ਰ ਆਉਂਦੇ, ਇਹ ਸਮਦ੍ਰਿਸ਼ਟੀ ਹੈ। ਇਹ ਨਹੀਂ ਕਿ ਕੋਈ ਰਾਜਾ ਹੈ, ਕੋਈ ਸ਼ਾਹੂਕਾਰ ਹੈ, ਤਾਂ ਉਹਨੂੰ ਮਿਲਣ ਵਾਸਤੇ VVIP ਦਰਵਾਜ਼ਾ ਹੈ, ਅਤੇ ਕੋਈ ਰੰਗ ਹੈ ਭਿਖਾਰੀ ਹੈ ਅਤੇ ਉਹਨੂੰ ਦਰਵਾਜ਼ੇ 'ਤੇ ਬਿਠਾ ਕੇ ਘੰਟਿਆਂ ਬੱਧੀ ਉਡੀਕ ਕਰਾਈ ਜਾਂਦੀ, ਬਾਬਾ ਜੀ ਭੌਰੇ 'ਚ ਤਪ ਕਰ ਰਹੇ। ਐਸਾ ਨਹੀਂ, ਐਸੀ ਦ੍ਰਿਸ਼ਟੀ ਜੀਵਨ ਮੁਕਤੀ ਨਹੀਂ। ਉਹਦੇ ਵਾਸਤੇ ਰਾਜਾ ਅਤੇ ਰੰਕ ਦੋਵੇਂ ਇੱਕ ਸਮਾਨ ਨੇ, ਇੱਕੋ ਜਿਹਾ। ਅਕਬਰ ਵੀ ਆਉਂਦਾ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ, ਕਹਿੰਦੇ ਪਹਿਲਾਂ ਪੰਗਤ 'ਚ ਲੰਗਰ ਛਕੇ ਫਿਰ ਸਾਡੇ ਦਰਸ਼ਨ ਹੋ। ਹਿੰਦੁਸਤਾਨ ਦਾ ਬਾਦਸ਼ਾਹ ਹੈ ਤਾਂ ਹੋਏਗਾ, ਪਰ ਸਾਡੀ ਦ੍ਰਿਸ਼ਟੀ ਵਿੱਚ ਸਮਾਨ। ਇਹ ਸਮਾਨ ਦ੍ਰਿਸ਼ਟੀ ਗੁਰੂ ਖਾਲਸਾ ਜੀ ਇੱਕ ਜੀਵਨ ਮੁਕਤ ਅਵਸਥਾ ਦੇ ਧਾਰਨੀ ਮਹਾਂਪੁਰਖ ਦੀ ਵੀ ਹੋਣੀ ਚਾਹੀਦੀ ਹੈ, ਔਰ ਇਹੀ ਸਮਾਨ ਦ੍ਰਿਸ਼ਟੀ ਰਾਜਨੀਤਿਕ ਨੇਤਾ ਦੀ ਵੀ ਹੋਣੀ ਚਾਹੀਦੀ ਹੈ ਜਿਹੜਾ ਰਾਜ ਕਰ। ਉਹਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਕਿ ਜਿਹੜਾ ਸ਼ਾਹੂਕਾਰ ਹੈ ਮੈਨੂੰ ਇਹ ਪਾਰਟੀ ਫੰਡ ਦੇਗਾ ਤੇ ਮੈਂ ਇਹਦੀ ਗੱਲ ਜ਼ਿਆਦਾ ਸੁਣਾ, ਗਰੀਬਾਂ ਨੂੰ ਲਤਾੜ ਦੇ, ਉਹਦੀਆਂ ਵੋਟਾਂ ਤਾਂ 500 ਰੁਪਈਆ ਦੇ ਕੇ ਖਰੀਦ ਲਾਂ। ਦੋਵੇਂ ਇੱਕ ਸਮਾਨ ਉਹਦੀ ਦ੍ਰਿਸ਼ਟੀ 'ਚ ਵੀ ਹੋਣੇ ਚਾਹੀਦੇ ਨੇ, ਫਿਰ ਇਹ ਸਮਾਜ ਦਾ ਕੁਝ ਭਲਾ ਹੋ ਸਕਦਾ। ਖੈਰ, ਮੇਰਾ ਇਹ ਵਿਸ਼ਾ ਨਹੀਂ। ਰਾਜਾ ਤੇ ਰੰਗ ਦੋਵੇਂ ਇੱਕ ਸਮਾਨ ਉਹਦੀ ਦ੍ਰਿਸ਼ਟੀ ਵਿੱਚ ਹੋਣ। ਹਾਂਜੀ,
ਜੋ ਵਰਤਾਏ ਸਾਈ ਜੁਗਤ,
ਔਰ ਜੋ ਪਰਮਾਤਮਾ ਵਰਤਾ ਰਿਹਾ ਉਹਨੂੰ ਕਹੇ ਕਿ ਇਹੀ ਮੇਰੇ ਵਾਸਤੇ ਭਲੀ ਜੁਗਤੀ ਹੈ, ਜੋ ਉਹ ਵਰਤਾ ਰਿਹਾ ਮੇਰੇ ਵਾਸਤੇ ਇਹੀ ਭਲਾ, ਇਹੀ ਮੇਰੇ ਵਾਸਤੇ ਚੰਗਾ ਹੈ।
ਨਾਨਕ ਉਹ ਪੁਰਖ ਜੀਵਨ ਮੁਕਤ,
ਨਾਨਕ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ, ਉਹੀ ਅਸਲ ਵਿੱਚ ਜੀਵਨ ਮੁਕਤ ਪੁਰਖ ਕਿਹਾ ਜਾਂਦਾ ਜਿਹਦੀ ਉੱਪਰਲੀ ਦਸਤੀ ਅਵਸਥਾ ਬਣੀ ਹੋਈ, ਉਹੀ ਜੀਵਨ ਮੁਕਤ ਹੈ। ਜੀਵਨ ਮੁਕਤ ਦੀ ਇਹ ਪਰਿਭਾਸ਼ਾ ਸਤਿਗੁਰੂ ਗਰੀਬ ਨਿਵਾਜ ਸਾਹਿਬ ਨੇ ਦਿੱਤੀ। ਸਤਿਗੁਰੂ ਤਰਸ ਕਰਨ, ਇਹ ਅਵਸਥਾਵਾਂ ਜਿੱਥੇ ਅਸੀਂ ਸੁਣ ਰਹੇ ਹਾਂ, ਕਥਨ ਕਰ ਰਹੇ ਹਾਂ, ਇਹਨਾਂ ਨੂੰ ਮਾਣਨ ਦੀ ਅਵਸਥਾ ਵੀ ਸਤਿਗੁਰੂ ਜੀ ਸਾਨੂੰ ਬਖਸ਼ਣ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਵਾਹਿਗੁਰੂ।